ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਸਾਂਝ ਪਾਈ ਹੈ ਅਰਸ਼ਦੀਪ ਨੇ, ਜੋ ਕਿ ਕਵਿਤਾ ਲਿਖਣ ਗਾਣੇ ਲਿਖਣ ਦਾ ਸ਼ੌਕ ਰੱਖਦੇ ਨੇ, ਤੇ ਅੱਜ ਉਹਨਾਂ ਦੇ ਸ਼ੌਕ ਬਾਰੇ ਗੱਲ ਕਰਨ ਲੱਗੇ ਹਾਂ। ਅਰਸ਼ਦੀਪ, ਬੜਾ ਹੀ ਨਿੱਘਾ ਸਵਾਗਤ ਹੈ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ
ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਕੁਛ ਰੂਬਰੂ ਕਰ ਸਕਾਂ ਤੁਹਾਡੇ ਸਾਹਮਣੇ।
ਅੱਛਾ ਅਰਸ਼ਦੀਪ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ, ਕਿੱਥੋਂ ਦੇ ਰਹਿਣ ਵਾਲੇ ਹੋ?
ਮੈਂ ਜੀ ਐਕਚੁਅਲੀ ਮੈਂ ਮੁਕਤਸਰ ਸਾਹਿਬ ਤੋਂ ਹਾਂ ਬੇਸਿਕਲੀ। ਮੈਂ ਆਪਣੀ ਜ਼ਿੰਦਗੀ ਦੇ 10 ਸਾਲ ਘਰ ਤੋਂ ਬਾਹਰ ਹੀ ਕੱਢੇ ਨੇ, ਤੇ ਹੌਲੀ ਹੌਲੀ ਕਲਤਾ ਦਾ ਪਾਣ ਜਿੰਨਾ ਉਹਨੇ ਲਿਖਣਾ ਸਿਖਾ ਦਿੱਤਾ। ਮੈਂ ਐਕਚੁਅਲੀ ਬੀ ਫਾਰਮਾ ਦਾ ਸਟੂਡੈਂਟ ਰਿਹਾ, ਇੰਡੀਆ ਦੇ ਵਿੱਚ ਜੋਬ ਕਰਦਾ ਰਿਹਾ, ਹੁਣ ਮੈਂ ਮਾਸਟਰ ਡਿਗਰੀ ਕਰ ਰਿਹਾ ਇੱਥੇ ਮੈਲਬਨ ਦੇ ਵਿੱਚ।
ਅੱਛਾ, ਤੇ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ?
ਮੈਨੂੰ ਜੀ ਇੱਥੇ ਤਕਰੀਬਨ 2.5 ਸਾਲ ਹੋ ਚੁੱਕੇ ਨੇ।
ਤੇ ਜਿਹੜਾ ਲਿਖਣ ਦਾ ਸ਼ੌਕ ਹੈ ਉਹ ਕਿੱਥੋਂ ਪੈਦਾ ਹੋਇਆ?
ਲਿਖਣ ਦਾ ਸ਼ੌਕ ਜੀ ਬਸ ਇਹ ਇੱਕ ਇਕੱਲਤਾ ਦਾ ਪਾਤਰ ਹੁੰਦਾ ਬੰਦੇ ਕੋਲ, ਇੱਕ ਇਕੱਲਾਪਣ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ ਕਿ ਆਪਣਾ ਇਕੱਲਾਪਣ ਦੂਰ ਕਰਨ ਲਈ ਬੰਦਾ ਆਪਣੀ ਹੌਬੀਜ਼ ਦੇ ਨਾਲ ਜੁੜਦਾ ਹੈ, ਦੂਜੀਆਂ ਗੱਲਾਂ ਕਰਨੀਆਂ, ਆਪਣੇ ਲਫ਼ਜ਼ਾਂ ਨਾਲ ਗੱਲਾਂ ਕਰਨੀਆਂ, ਬਹੁਤ ਕੁਝ ਲਿਖਣਾ ਸਿੱਖੇ। ਆਪਣੀ ਹੀ ਲਿਖੀ ਚੀਜ਼ ਪੜ੍ਹ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਵਾਕਈ ਯਾਰ ਇਹ ਚੀਜ਼ ਮੈਂ ਲਿਖੀ ਹੈ।
ਸੋ ਇਹ ਘਰ ਛੱਡਣ ਤੋਂ ਬਾਅਦ ਇਹ ਹੌਬੀ ਸ਼ੁਰੂ ਹੋਈ? ਹਾਂਜੀ
ਹਾਂਜੀ।
ਅੱਛਾ, ਤੇ ਕਿਸ ਤਰ੍ਹਾਂ ਦੇ ਗਾਣੇ ਜਾਂ ਕਿਸ ਤਰ੍ਹਾਂ ਦੀ ਕਵਿਤਾ ਲਿਖਣਾ ਪਸੰਦ ਕਰਦੇ ਹੋ?
ਮੇਰੀਆਂ ਜ਼ਿਆਦਾ ਕਵਿਤਾਵਾਂ ਜੀ ਸਮਾਜਿਕ ਕਿੱਸਿਆਂ ਦੇ ਮੁਤਾਬਕ ਨੇ, ਮੇਰੀ ਸੋਚ ਦੇ ਮੁਤਾਬਕ ਕਿ ਮੈਂ ਜੋ ਵੀ ਆਪਣੀ ਮੂਮੈਂਟ ਦੇਖਦਾ ਹਾਂ ਉਸ ਮੂਮੈਂਟ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰਕੇ, ਚਾਹੇ ਉਹ ਗੀਤ ਦਾ ਰੂਪ ਬਿਆਨ ਕਰ ਲੈਂਦੇ ਨੇ, ਧਾਰ ਲੈਂਦੇ ਨੇ, ਜਾਂ ਉਹ ਇੱਕ ਲਫ਼ਜ਼ ਕਲਮ ਬਣ ਜਾਂਦੀ ਹੈ ਜਾਂ ਇੱਕ ਕਵਿਤਾ ਦਾ ਰੂਪ ਬਿਆਨ ਹੋ ਜਾਂਦਾ ਪ੍ਰੋਪਰ।
ਕੋਈ ਖਾਸ ਐਸੇ ਮੁੱਦੇ ਹਨ ਜੋ ਤੁਹਾਡੇ ਦਿਲ ਦੇ ਜ਼ਿਆਦਾ ਨਜ਼ਦੀਕ ਨੇ, ਜਿਨ੍ਹਾਂ ਬਾਰੇ ਤੁਸੀਂ ਲਿਖਣਾ ਪਸੰਦ ਕਰਦੇ ਹੋ?
ਜ਼ਰੂਰ, ਮੈਨੂੰ ਕਦੇ ਕਿਸੇ ਦੀ ਗਰੀਬੀ ਬਰਦਾਸ਼ਤ ਨਹੀਂ ਹੁੰਦੀ, ਮਿਹਨਤਾਜੀ ਜੀ ਹੈ। ਸੋ ਮੈਨੂੰ ਇੱਕ ਲਾਰੀ ਦੇਖਿਆ ਸੀ, ਇੱਕ ਮੋਚੀ ਦੇਖਿਆ ਜੁੱਤੀਆਂ ਗੰਢਣ ਵਾਲਾ, ਉਹਦੀ ਜ਼ਿੰਦਗੀ ਕਿੰਨੀ ਮਤਲਬ ਕਿ ਦੁਖਦਾਈ ਹੁੰਦੀ ਹੈ। ਆਪਾਂ ਨੂੰ ਪਰਮਾਤਮਾ ਦਿੱਤਾ ਸਭ ਕੁਛ ਹੈ, ਸਭ ਕੁਛ, ਕੰਮ ਵੀ ਹੈ, ਕਾਰ ਵੀ ਹੈ, ਰੁਜ਼ਗਾਰ ਕਮਾਉਂਦੇ ਹਾਂ, ਖਾਂਦੇ ਹਾਂ, ਪੜ੍ਹਦੇ ਹਾਂ ਆਪਦੇ ਹੱਥਾਂ ਨਾਲ, ਫਿਰ ਵੀ ਸ਼ੁਕਰਾਨਾ ਨਹੀਂ ਕਰਦੇ। ਉਹ ਲੋਕ ਵੀ ਹੈ ਕਹਿੰਦੇ, ਉਦੋਂ ਲਿਖਿਆ ਸੀ ਲਫ਼ਜ਼ ਬਹੁਤ ਸੋਹਣੇ ਸੀਗੇ, ਜੋ ਲਲਾਰੀ ਨਿੱਤ ਚੁੰਨੀਆਂ ਨੂੰ ਰੰਗਦਾ ਹੋਣਾ, ਜੋ ਲਲਾਰੀ ਨਿੱਤ ਚੁੰਨੀਆਂ ਨੂੰ ਰੰਗਦਾ ਹੋਣਾ, ਜੋ ਸੜਕਾਂ ਤੇ ਬਹਿ ਕੇ ਜੁੱਤੀਆਂ ਨੂੰ ਗੰਢਦਾ ਹੋਣਾ, ਕਦੇ ਸਮਝੀ ਤੇ ਜਾਣੀ ਸਮਾਂ ਉਹਦਾ ਕਿੰਜ ਲੰਘਦਾ ਹੋਣਾ, ਕਦੇ ਸਮਝੀ ਤੇ ਜਾਣੀ ਸਮਾਂ ਉਹਦਾ ਕਿੰਜ ਲੰਘਦਾ ਹੋਣਾ। ਤੈਨੂੰ ਰੋਟੀ ਮਿਲਦੀ ਤੂੰ ਉਹ ਵੀ ਨਕਾਰਦਾ ਏ, ਤੈਨੂੰ ਰੋਟੀ ਮਿਲਦੀ ਤੂੰ ਉਹ ਵੀ ਨਕਾਰਦਾ ਏ, ਕਦੇ ਉਹਨੂੰ ਪੁੱਛੀ ਉਹ ਕਿੱਦਾਂ ਵਕਤ ਗੁਜ਼ਾਰਦਾ ਏ, ਕਦੇ ਉਹਨੂੰ ਪੁੱਛੀ ਉਹ ਕਿੱਦਾਂ ਵਕਤ ਗੁਜ਼ਾਰਦਾ ਏ। ਕੋਰੀ ਠੰਡ ਦੇ ਵਿੱਚ ਠਰਦਾ ਹੋਣਾ ਜਾਂ ਗਰਮੀ ਦੀ ਲੋਹ ਦੇ ਵਿੱਚ ਹੰਬਦਾ ਹੋਣਾ, ਜੋ ਲਲਾਰੀ ਨਿੱਤ ਚੁੰਨੀਆਂ ਨੂੰ ਰੰਗਦਾ ਹੋਣਾ, ਜੋ ਸੜਕਾਂ ਤੇ ਬਹਿ ਕੇ ਜੁੱਤੀਆਂ ਨੂੰ ਗੰਢਦਾ ਹੋਣਾ, ਕਦੇ ਸਮਝੀ ਤੇ ਜਾਣੀ ਸਮਾਂ ਉਹਦਾ ਕਿੰਜ ਲੰਘਦਾ ਹੋਣਾ। ਸੋ ਅਲੱਗ ਅਲੱਗ ਕਿੱਸਿਆਂ ਦੇ ਮੁਤਾਬਕ ਆ, ਜਿਵੇਂ ਹੁਣ ਮੈਂ ਇੱਕ ਤੁਹਾਡੇ ਨਾਲ ਰੂਬਰੂ ਕਰਨਾ ਚਾਹਾਂਗਾ, ਆਪਣੀ ਕਵਿਤਾ ਹੈ ਤੇ ਉਹ ਸੀਗਾ, ਮਤਲਬ ਕਿ ਮੈਂ ਜੋਬ ਕਰਦਾ ਹੁੰਦਾ ਸੀ ਕਿ ਮੈਂ ਛੋਟੀ ਜਿਹੀ ਬੱਚੀ ਆਪਣਾ ਛੱਲੀਆਂ ਵੇਚ ਰਹੀ ਸੀ, 12 ਸਾਲ ਦੀ ਬੱਚੀ ਹੋਣੀ ਹੈ, ਤੇ ਉਹ ਬੱਚੀ ਤਕਰੀਬਨ ਮੈਂ ਦੇਖਿਆ, ਮੈਨੂੰ ਬੜਾ ਮਹਿਸੂਸ ਹੋਇਆ ਕਿ ਯਾਰ ਆਪਾਂ ਨੂੰ ਪਰਮਾਤਮਾ ਦਾ ਸਭ ਕੁਛ ਪਤਾ, ਫਿਰ ਵੀ ਆਪਾਂ ਰੋਂਦੇ ਰਹਿੰਦੇ ਹਾਂ ਵੀ ਆਹ ਨੀ ਮਿਲਿਆ ਉਹ ਨੀ ਮਿਲਿਆ। ਸੋ ਕੁਛ ਲਫ਼ਜ਼ ਲਿਖੇ ਸੀਗੇ, ਇਹ ਦੂਰੀਆਂ ਮਜਬੂਰੀਆਂ ਕਿੰਨੀਆਂ ਹੀ ਰਹਿ ਗਈਆਂ ਰੀਝਾਂ ਅਧੂਰੀਆਂ, ਸਿਰਾਂ ਤੇ ਭਾਰ ਛੋਟੇ ਰੁਜ਼ਗਾਰ, ਸਿਰਾਂ ਤੇ ਭਾਰ ਛੋਟੇ ਰੁਜ਼ਗਾਰ, ਸਿਰਾਂ ਤੇ ਪੱਲੀਆਂ ਜੀ ਬੀਜ ਦੇ ਮੱਕ ਕੇ ਲੱਭਦੇ ਹੱਕ, ਸੜਕਾਂ ਉੱਤੇ ਬਹਿ ਵੇਚਣ ਛੱਲੀਆਂ ਜੀ, ਇਹ ਲੋਕ ਜੋ ਸ਼ਹਿਰੀ ਬੜੇ ਨੇ ਜ਼ਹਿਰੀ, ਇਹ ਲੋਕ ਜੋ ਸ਼ਹਿਰੀ ਬੜੇ ਨੇ ਜ਼ਹਿਰੀ, ਗੱਲ ਗੱਲ ਉੱਤੇ ਛਿਲਦੇ ਨੇ ਮਤਲਬ ਨੂੰ ਹੀ ਮਿਲਦੇ ਨੇ, ਨਾ ਕੋਈ ਇਤਫਾਕੀ ਤੇ ਕਰਨ ਚਲਾਕੀ, ਪੱਲੇ ਨਾ ਯਾਰੀ ਕੀ ਦੁਨੀਆਦਾਰੀ, ਰਹਿ ਗਈਆਂ ਆਸਾਂ ਠੱਲੀਆਂ ਜੀ, ਸਿਰਾਂ ਤੇ ਭਾਰ ਛੋਟੇ ਰੁਜ਼ਗਾਰ, ਸਿਰਾਂ ਤੇ ਪੱਲੀਆਂ ਜੀ ਬੀਜ ਦੇ ਮੱਕ ਕੇ ਲੱਭਦੇ ਹੱਕ, ਸੜਕਾਂ ਉੱਤੇ ਬਹਿ ਵੇਚਣ ਛੱਲੀਆਂ ਜੀ।
ਬਹੁਤ ਖੂਬ, ਬਹੁਤ ਵਧੀਆ ਕਵਿਤਾ ਲਿਖੀ ਹੈ ਤੁਸੀਂ। ਅੱਛਾ, ਇਹ ਦੱਸੋ ਕਵਿਤਾ ਤੋਂ ਇਲਾਵਾ ਤੁਸੀਂ ਕਿਆ ਗਾਣੇ ਵੀ ਲਿਖਦੇ ਹੋ?
ਹਾਂਜੀ, ਗਾਣੇ ਵੀ ਬਹੁਤ ਲਿਖੀਏ, ਬਹੁਤ ਗਾਣੇ ਆ।
ਅੱਛਾ, ਤੇ ਗਾਣੇ ਵੀ ਇਹੀ ਸਮਾਜਿਕ ਮੁੱਦਿਆਂ ਤੇ ਹਨ?
ਹਾਂਜੀ ਹਾਂਜੀ, ਕਾਫੀ ਗਾਣੇ ਮੇਰੇ ਸਮਾਜਿਕ ਮੁੱਦਿਆਂ ਤੇ ਨੇ।
ਅੱਛਾ, ਤੇ ਅਰਸ਼ਦੀਪ ਕਦੀ ਸੋਚਿਆ ਕਿ ਕੋਈ ਕਵਿਤਾ ਜਾਂ ਗਾਣੇ ਕਿਤੇ ਛਪਵਾਏ ਜਾਣ?
ਮੈਂ ਸੋਚਦਾ ਤਾਂ ਜ਼ਰੂਰ ਹਾਂ, ਪਰ ਹਜੇ ਕੋਈ ਇਨੀਸ਼ੀਏਟਿਵ ਮਿਲ ਨਹੀਂ ਰਿਹਾ, ਹਜੇ ਜ਼ਿੰਦਗੀ ਦੇ ਉਲਝਣਾਂ 'ਚ ਇੰਨਾ ਉਲਝੇ ਹੋਏ ਆ।
ਤੁਸੀਂ ਇਸ ਵੇਲੇ ਪੜ੍ਹਾਈ ਕਰ ਰਹੇ ਹੋ MBA ਦੀ? ਹਾਂ
ਜੀ ਹਾਂਜੀ।
ਤੇ ਕਦੀ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੀ ਲਿਖਾਈ ਵੱਲ ਇਸ ਨੂੰ ਕਰੀਅਰ ਬਣਾਓਗੇ?
ਬਹੁਤ ਮਨ ਸੀਗਾ ਜੀ ਮੇਰਾ MBA ਮਿਊਜ਼ਿਕ ਕਰਨ ਦਾ, ਬਹੁਤ ਮਨ ਸੀਗਾ, ਪਰ ਉਦੋਂ ਘਰਦੇ ਦੀ ਮਜਬੂਰੀ ਜਾਂ ਘਰਦੇ ਹਾਲਾਤ ਇਹੋ ਜਿਹੇ ਸੀਗੇ, ਨਹੀਂ ਪੜ੍ਹਨਾ ਤੇ ਹੋਰ ਚੰਗੀ ਡਿਗਰੀ ਕਰ ਲਾ, ਕੰਮ ਆਜੂਗਾ, ਇਹ ਕੀ ਗਾਣਿਆਂ ਚ ਵੜਿਆ ਜਾਂ ਕੀ ਕਵਿਤਾਵਾਂ ਤੇਰੇ ਕੁਛ ਨੀ ਕੰਮ ਆਉਣਗੀਆਂ। ਸੋ ਜਾਂ ਤਾਂ ਮੈਂ ਆਪਣੇ ਆਪ ਨੂੰ ਉਹਨਾਂ ਦੇ ਹਿਸਾਬ ਨਾਲ ਢਾਲ ਲਿਆ, ਪਰ ਫਿਰ ਵੀ ਆਪਣੀ ਆਦਤ ਨੀ ਛੱਡੀ ਗਈ ਲਿਖਣ ਦੀ। ਤੇ ਮੇਰਾ ਮਨ ਬਹੁਤ ਸੀਗਾ ਕਿ ਹਾਂ ਮੈਂ ਕੁਛ ਨਾ ਕੁਛ ਕਰਾਂ, ਐਜ਼ ਏ ਆਰਟਿਸਟ ਅੱਗੇ ਆਵਾਂ, ਬਟ ਜਦੋਂ ਵਕਤ ਮਿਲੇਗਾ ਜ਼ਰੂਰ ਆਵਾਂਗਾ, ਇਨੀਸ਼ੀਏਟਿਵ ਕਰਾਂਗਾ ਜਦੋਂ ਜ਼ਿੰਦਗੀ ਬਣ ਜਾਏਗੀ।
ਤੇ ਤੁਸੀਂ ਦੱਸ ਰਹੇ ਸੀ ਕਿ ਇੱਕ ਕੋਈ ਗਾਣਾ ਤੁਹਾਡਾ ਕਿਸੇ ਗਾਇਕ ਨੇ ਗਾਇਆ ਵੀ ਹੈ?
ਜੀ ਹਾਂਜੀ ਹਾਂਜੀ, ਉਹ ਸੀਗਾ ਇੱਕ ਤਰਫਾ ਪਿਆਰ, ਰੁਕਪਾਲ ਗਰੇਵਾਲ ਦਾ ਹੈ, ਮੇਰਾ ਬਹੁਤ ਖਾਸ ਯਾਰ ਦੋਸਤ ਹੈ ਉਹ, ਤੇ ਮੇਰੇ ਨਾਲ ਪਲੱਸ ਟੂ ਚ ਪੜ੍ਹਦਾ ਹੁੰਦਾ ਸੀ, ਅਸੀਂ ਇਕੱਠੇ ਮਿਊਜ਼ਿਕ ਦੀਆਂ ਕਲਾਸਿਸ ਲਗਾਉਂਦੇ ਹੁੰਦੇ ਸੀ ਉਦੋਂ। ਤੇ ਕੁਦਰਤੀ ਮੈਂ ਹੁਣ ਮੈਲਬਰਨ ਚ ਸੀਗਾ, ਉਦੋਂ ਲਿਖਿਆ ਸੀ ਇੱਕ ਤਰਫਾ ਪਿਆਰ ਜੇ ਤੈਨੂੰ ਹੋ ਜੇ ਤਾਂ ਸਮਝੇ ਤੂੰ ਜਜ਼ਬਾਤ ਦਿਲਾਂ ਦੇ, ਕੋਈ ਤੋੜ ਜਾਵੇ ਦਿਲ ਤੇਰਾ ਟੁਕਰਾ ਕੇ, ਸਮਝੇ ਤੂੰ ਹਾਲਾਤ ਦਿਲਾਂ ਦੇ। ਉਹਦਾ ਆਡੀਓ ਹੀ ਆਇਆ, ਵੀਡੀਓ ਕੋਈ ਨੀ ਹੈਗੀ।
ਅਰਸ਼ਦੀਪ, ਤੁਸੀਂ ਸਿਰਫ ਲਿਖਦੇ ਹੀ ਹੋ ਜਾਂ ਕੋਈ ਇੰਸਟਰੂਮੈਂਟ ਵੀ ਵਜਾਉਂਦੇ ਹੋ ਜਾਂ ਗਾਣੇ ਗਾਉਂਦੇ ਹੋ?
ਮੈਂ ਸਿਰਫ ਲਿਖਦਾ ਹੀ ਆ ਫਿਲਹਾਲ, ਤਾਂ ਇੰਸਟਰੂਮੈਂਟ ਕਦੇ ਨੀ ਵਜਾਉਂਦਾ, ਕਿਉਂਕਿ ਅਜੇ ਉਹ ਜਿਹਾ ਰੁਝਾਨ ਤਾਂ ਬਹੁਤ ਆ, ਪਰ ਮੈਂ ਸਿੱਖਣ ਦੇ ਵਿੱਚ ਹੀ ਨੀ ਟਾਈਮ ਦੇ ਪਾ ਰਿਹਾ, ਪਰ ਮੈਂ ਗਾਉਣ ਚ ਜ਼ਰੂਰ ਆ ਵੀ ਜਦੋਂ ਗੱਡੀ ਚਲਾ ਰਿਹਾ ਜਾਂ ਕੁਛ ਤੁਰਦਾ ਜਾ ਰਿਹਾ ਕਿਤੇ, ਉਦੋਂ ਗਾਉਣ ਚ ਜ਼ਰੂਰ ਮੈਂ ਆਪਣੇ ਆਪ ਨੂੰ ਇੰਡਲਜ ਕਰਦਾ, ਆਪਣੇ ਆਪ ਨੂੰ ਦਖਲ ਅੰਦਾਜ਼ ਕਰਦਾ ਕਿ ਹਾਂ ਯਾਰ ਮੈਂ ਕੁਛ ਸਿੱਖਾਂ, ਤਾਂ ਕਿ ਮੈਨੂੰ ਨੀ ਪਤਾ ਕਿ ਮੈਂ ਕਿਸ ਅੰਦਾਜ਼ ਚ ਗਾ ਰਿਹਾ ਜਾਂ ਕਰ ਰਿਹਾ, ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਹਾਂ ਮੈਂ ਕੁਛ ਗਾਵਾਂ। ਬਹੁਤ ਚੀਜ਼ਾਂ ਵਧੀਆ ਲੱਗਦੀਆਂ ਵੀ ਹਾਂ ਆਪਣੇ ਮਨ ਨੂੰ ਸਕੂਨ ਮਿਲਦਾ ਕਿ ਹਾਂ ਮੈਂ ਆਪਣੀ ਚੀਜ਼ ਲਿਖੀ ਹੋਈ ਗਾ ਰਿਹਾ।
ਅੱਛਾ, ਤੇ ਸਾਨੂੰ ਵੀ ਕੁਛ ਗਾ ਕੇ ਸੁਣਾਓ।
ਜ਼ਰੂਰ ਸੁਣਾਵਾਂਗੇ ਤੁਹਾਨੂੰ ਜੀ। ਉਹ ਸੀਗਾ ਦੋ ਕੁੜੀਆਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਨੇ, ਇਹ ਮੇਰੇ ਨਾਲ ਰਿਐਲਿਟੀ ਹੋਈ ਵੀ ਹੈ ਇਹ ਗੱਲ, ਆਪਸ ਚ ਦੋ ਕੁੜੀਆਂ ਗੱਲਾਂ ਕਰਦੀਆਂ, ਕਹਿੰਦੀ ਇਸ਼ਕ ਇਸ਼ਕ ਨਾ ਕਰਨੀ ਅੜੀਏ, ਇਸ਼ਕ ਇਸ਼ਕ ਨਾ ਕਰਨੀ ਅੜੀਏ, ਮੈਂ ਨੀ ਪਾਣੀ ਨਾ ਕਿਸੇ ਦੀ ਹੀ, ਬਾਬਲ ਦੀ ਹੋ ਮੈਨੂੰ ਪੱਗ ਪਿਆਰੀ, ਬਾਬਲ ਦੀ ਹੋ ਮੈਨੂੰ ਪੱਗ ਪਿਆਰੀ, ਕਰਕੇ ਉਡੀਕੇ ਮੇਰਾ ਵੀ ਯਮੜੀ ਦੀ ਜਾਈ ਮੈਂ, ਯਮੜੀ ਦੀ ਜਾਈ ਮੈਂ, ਬਾਬਲ ਪਲਕਾਂ ਬਿਠਾਈ ਮੈਂ, ਬਾਬਲ ਦੀ ਹੋ ਜ਼ਿੰਮੇਵਾਰੀ, ਅੰਮੀ ਦੀ ਤੀ ਪਿਆਰੀ, ਮੈਂ ਨੀ ਬਣਨਾ ਕਿਸੇ ਦੀ ਸਹਿਬਾ, ਮੈਂ ਨੀ ਬਣਨਾ ਕਿਸੇ ਦੀ ਸਹਿਬਾ, ਨਾ ਹੀ ਤੋੜਨੇ ਨੇ ਤੀ, ਇਸ਼ਕ ਇਸ਼ਕ ਨਾ ਕਰਨੀ ਅੜੀਏ, ਮੈਂ ਨੀ ਬਣਨਾ ਕਿਸੇ ਦੀ ਹੀ।
ਬਹੁਤ ਵਧੀਆ ਲਿਖਿਆ ਗਾਣਾ ਹੈ ਤੇ ਤੁਹਾਡੀ ਆਵਾਜ਼ ਵੀ ਬਹੁਤ ਖੂਬਸੂਰਤ ਹੈ। ਤੁਸੀਂ ਕਿਹਾ ਕਿ ਹਲੇ ਤੱਕ ਕੋਈ ਮੌਕਾ ਨਹੀਂ ਮਿਲਿਆ ਕਵਿਤਾ ਛਪਾਉਣ ਦਾ ਜਾਂ ਗਾਣੇ ਛਪਾਉਣ ਦਾ, ਪਰ ਜੇ ਤੁਹਾਨੂੰ ਮੌਕਾ ਮਿਲੇ ਤਾਂ ਤੁਹਾਡਾ ਕੀ ਸੁਪਨਾ ਹੈ ਅੱਗੇ ਇਸ ਫੀਲਡ ਦੇ ਵਿੱਚ, ਤੁਹਾਡੀ ਲਿਖਾਈ ਦੇ ਖੇਤਰ ਦੇ ਵਿੱਚ ਕੀ ਕਰਨਾ ਚਾਹੋਗੇ?
ਮੈਂ ਨਾ ਇਹ ਸੁਰਜੀਤ ਪਾਤਰ ਬਹੁਤ ਪੜ੍ਹਦਾ ਸੀਗਾ, ਕਿਉਂਕਿ ਲਿਖਾਈ ਲਿਖਣ ਵਾਲੇ ਦਾ ਅੰਦਾਜ਼ ਹਮੇਸ਼ਾ ਪੜ੍ਹਨ ਵਾਲੇ ਤੋਂ ਪਤਾ ਲੱਗਦਾ, ਜਿੰਨਾ ਤੁਸੀਂ ਪੜ੍ਹਿਆ ਹੁੰਦਾ ਤੁਹਾਨੂੰ ਓਨਾ ਹੀ ਚੰਗਾ ਲਿਖਣਾ ਆਉਂਦਾ, ਗਾਉਣ ਵਾਲੇ ਦਾ ਅੰਦਾਜ਼ ਤੁਹਾਡੀ ਰਿਆਜ਼ ਨਾਲ ਹੁੰਦਾ, ਜਿੰਨੀ ਤੁਹਾਡੀ ਰਿਆਜ਼ ਆ ਉਹਨਾਂ ਤੁਹਾਨੂੰ ਚੰਗਾ ਗਾਉਣਾ ਆਏਗਾ। ਸੋ ਮੇਰਾ ਇੱਕ ਸੁਪਨਾ ਹੈ ਕਿ ਮੈਂ ਇੱਕ ਕਿਤਾਬਾਂ ਤੋਂ ਕਿਤਾਬਾਂ ਛਾਪਾਂ, ਮੈਨੂੰ ਕੋਈ ਚਾਅ ਨਹੀਂ ਗਾ ਕਿ ਹਾਂ ਮੈਂ ਮਸ਼ਹੂਰ ਹੋਵਾਂ ਜਾਂ ਕੁਛ ਹੋਰ ਹੋਵਾਂ, ਮੈਨੂੰ ਇਹ ਕਿ ਕਿਤਾਬਾਂ ਛਾਪੀਆਂ ਹੋਣ ਅਤੇ ਮੈਂ ਉਹਨਾਂ ਨੂੰ ਇਕੱਲਾ ਲੈ ਕੇ ਪੜ੍ਹਦਾ ਰਹਾਂ, ਅਤੇ ਮੈਨੂੰ ਇਹ ਸਕੂਨ ਮਿਲਦਾ ਰਹੇ ਕਿ ਵਾਕਈ ਇਹ ਚੀਜ਼ ਮੈਂ ਲਿਖੀ ਹੈ ਅਤੇ ਹਾਂ ਛਾਪੀ ਹੈ, ਇੱਕ ਕਿਤਾਬ ਬਣੀ ਹੈ। ਸੋ ਕਲਮਾਂ ਕਿਤਾਬ ਬਣ ਜਾਣ, ਬਹੁਤ ਵੱਡਾ ਸੁਪਨਾ ਮੇਰਾ।
ਅਰਸ਼ਦੀਪ, ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਆਪਣੀਆਂ ਜੋ ਭਾਵਨਾਵਾਂ ਹਨ ਉਹਨਾਂ ਨੂੰ ਕਲਮ ਦੇ ਰਾਹੀਂ ਕਾਗਜ਼ 'ਤੇ ਉਤਾਰਦੇ ਰਹੋਗੇ ਅਤੇ ਅੱਗੇ ਚੱਲ ਕੇ ਤੁਹਾਡੇ ਸੁਪਨੇ ਵੀ ਸਫਲ ਹੋਣਗੇ। ਜੇ ਜਾਂਦੇ ਜਾਂਦੇ ਤੁਸੀਂ ਸਾਨੂੰ ਕੋਈ ਹੋਰ ਗਾਣਾ ਸੁਣਾਉਣਾ ਚਾਹੋ ਤਾਂ ਮਾਈਕ ਤੁਹਾਡੇ ਹਵਾਲੇ ਆ।
ਜ਼ਿੰਦਗੀ ਦੇ ਬਹੁਤ ਵੱਡੀ ਕਵਿਤਾ, ਮੈਨੂੰ ਬਹੁਤ ਸੋਹਣੀ ਲੱਗਦੀ ਕਵਿਤਾ ਉਹ। ਮੈਂ ਮੋਹਾਲੀ ਦੇ ਵਿੱਚ ਰਹਿੰਦਾ ਸੀ, ਸਾਹਮਣੇ ਸਾਡੇ ਲੱਕੜਹਾਰਾ ਹੁੰਦਾ ਸੀ, ਉਹਨੇ ਵਿਚਾਰੇ ਨੇ ਬਜ਼ੁਰਗ ਨੇ 70-72 ਸਾਲ ਦੀ ਉਮਰ ਦਾ ਬੰਦਾ ਸੀਗਾ, ਬਜ਼ੁਰਗ ਨੇ ਡੇਲੀ ਉੱਠਣਾ ਲੱਕੜਾਂ ਦੀ ਮੁੱਢ ਚੱਕ ਕੇ ਉਹਨੂੰ ਛੋਟੇ ਛੋਟੇ ਗੱਟੂਆਂ 'ਚ ਕੱਟ ਦਿੰਦਾ ਆਰੇ ਨਾਲ। ਸੋ ਉਦੋਂ ਲਿਖਿਆ ਸੀ, ਰੁੱਖ ਨੂੰ ਕਹਿ ਰਿਹਾ ਬੰਦਾ, ਕਹਿੰਦਾ ਇਹ ਰੁੱਖ ਮੈਂ ਇੱਕ ਲੱਕੜਹਾਰਾ ਹਾਂ, ਐ ਰੁੱਖ ਮੈਂ ਇੱਕ ਲੱਕੜ ਹਾਰਾ ਹਾਂ, ਤੇਰੀਆਂ ਹੀ ਲੱਕੜਾਂ ਕੱਟ ਕੱਟ ਉਹਨੂੰ ਵੇਚ ਵੇਚ ਆਪਣਾ ਪੇਟ ਪਾਲਦਾ ਰਿਹਾ। ਤੇਰੀਆਂ ਹੀ ਲੱਕੜਾਂ ਕੱਟ ਕੱਟ ਉਹਨੂੰ ਵੇਚ ਵੇਚ ਆਪਣਾ ਪੇਟ ਪਾਲਦਾ ਰਿਹਾ। ਤੇਰੀਆਂ ਹੀ ਲੱਕੜਾਂ ਨਾਲ ਘਰ ਦੇ ਸਾਂਚੇ ਢਾਲਦਾ ਰਿਹਾ। ਤੇਰੀਆਂ ਹੀ ਲੱਕੜਾਂ ਦੇ ਤਖ਼ਤ ਬਣਾ ਬਣਾ ਘਰ 'ਚ ਸੰਭਾਲਦਾ ਰਿਹਾ। ਤੇਰੀਆਂ ਹੀ ਲੱਕੜਾਂ ਛਾਵੇਂ ਬਹਿ ਬਹਿ ਵਕਤ ਹੰਢਾਲਦਾ ਰਿਹਾ। ਚੁੱਲ੍ਹੇ ਵਿੱਚ ਰੋਟੀ ਪਕਾਵਣ ਖਾਤਰ ਤੇਰੀਆਂ ਹੀ ਲੱਕੜਾਂ ਬਾਲਦਾ ਰਿਹਾ। ਅਤੇ ਆਖਰ ਨੂੰ ਤੇਰੀਆਂ ਹੀ ਲੱਕੜਾਂ ਮੈਨੂੰ ਸੇਵਿਆਂ ਵਿੱਚ ਸਵਾਹ ਕਰ ਦੇਣੀ। ਸੋ ਜਿਹਨਾਂ ਲੱਕੜਾਂ ਤੋਂ ਬੰਦੇ ਨੇ ਜ਼ਿੰਦਗੀ ਕੱਢੀ, ਆਖਰ ਨੂੰ ਉਹਨਾਂ ਲੱਕੜਾਂ ਨੇ ਸਾੜ ਦੇਣਾ, ਮਿੱਟੀ ਕਰ ਦੇਣਾ। ਕੋਈ ਨਹੀਂ, ਕਵਿਤਾ ਸੀ ਛੋਟੀ ਜੀ। ਦੋਸਤੋ, ਇਹ ਜਾਂਦੀ ਜਾਂਦੀ ਵਾਰ ਦਾ ਕੁਝ ਲਫ਼ਜ਼ ਨੇ, ਕੁਝ ਲਾਈਨਾਂ ਨੇ ਪਰਦੇਸੀ ਵੀਰਾਂ ਵਾਸਤੇ। ਸੋ ਤੁਹਾਡੇ ਰੂਬਰੂ ਕਰ ਰਹੇ ਹਾਂ। ਉਹ ਇੱਕ ਕੰਮ ਤੂੰ ਆਇਆ, ਉਹ ਦੂਜੇ ਦੀ ਤਿਆਰੀ ਐ, ਦਿਲ ਨੂੰ ਚੈਨ ਕੋਈ ਨਾ, ਮਤ ਸ਼ਿਫਟਾਂ ਨੇ ਮਾਰੀ ਐ, ਡਾਲਰ ਲੰਘਦੇ ਵਿੱਚ ਫੀਸਾਂ, ਉਹ ਬੱਚੇ ਨਾ ਦੁਆਨੀ, ਕਾਦਾ ਨੀ ਵਲੈਤ ਅਮੀਏ, ਚੰਦਰੇ ਡਾਲਰੀ ਖਾ ਗੇ ਜਵਾਨੀ, ਕਾਦਾ ਨੀ ਵਲੈਤ ਅਮੀਏ, ਕਾਦਾ ਨੀ ਵਲੈਤ ਅਮੀਏ। ਮਿਹਰਬਾਨੀ ਜੀ ਦੋਸਤੋ, ਬਹੁਤ ਬਹੁਤ ਧੰਨਵਾਦ ਤੁਹਾਡਾ।